ਪੈਰੋਂ ਮਹੱਲਾ ਪੰਜਵਾਂ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹੀ ਨੇ ਪਾਵਨ ਜੋ ਪਵਿੱਤਰ ਸੱਤ ਸ਼ਬਦ ਬਖਸ਼ਿਸ਼ ਕੀਤੇ ਹਨ ਆਪਾਂ ਨੂੰ, ਤਾਂ ਮਹਾਰਾਜ ਨੇ ਕਿਰਪਾ ਕੀਤੀ ਹੈ। ਹੁਣ ਅੱਗੇ ਗੁਰੂ ਅਰਜਨ ਦੇਵ ਜੀ ਦਰਸ਼ਨ ਦੇ ਰਹੇ ਹਨ ਭੈਰੋਂ ਰਾਗ ਦੇ ਵਿੱਚ। ਪਹਿਲੇ ਘਰ ਸੁਰਤਾਰ 'ਚ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੀਜ ਮੰਤਰ ਹੈ। ਪਹਿਲੇ ਘਰ ਸੁਰਤਾਰ 'ਚ ਗਾਉਣ ਦਾ ਹੁਕਮ ਹੈ। ਸਗਲੀ ਥੀਤ ਪਾਸ ਡਾਰ ਰਾਖੀ ਅਸ਼ਟਮ ਥੀਤ ਗੋਬਿੰਦ ਜਨਮਾਸੀ। ਸੋ ਮਹਾਰਾਜ ਪਾਵਨ ਬਚਨ ਬਖਸ਼ਿਸ਼ ਕਰਦੇ ਹਨ। ਤੋ ਇਹ ਭਾਦਰੋਂ ਵਧੀ ਸੱਤਵੀਂ ਨੂੰ ਇੱਕ ਪਖੰਡੀ ਬ੍ਰਾਹਮਣ ਨੇ ਸਤਿਗੁਰੂ ਮਹਾਰਾਜ ਨੂੰ ਆ ਕੇ ਬਚਨ ਕੀਤਾ ਕਿ ਕੱਲ੍ਹ ਜਨਮ ਅਸ਼ਟਮੀ ਹੈ, ਠਾਕੁਰੀ ਦਾ ਜਨਮ ਹੋਵੇਗਾ। ਇਸ ਭਾਰੀ ਉਤਸਵ ਸਮੇਂ ਹੰਡੋਲੇ ਪਹਿਣਗੇ, ਆਤਿਸ਼ਬਾਜੀ ਚੱਲੇਗੀ, ਵਾਜੇ ਵੱਜਣਗੇ, ਆਪ ਵੀ ਵਰਤ ਰੱਖਣਾ ਅਤੇ ਸਿੱਖਾਂ ਕੋਲੋਂ ਵੀ ਰਖਾਇਓ ਅਤੇ ਮੰਦਰ ਵਿੱਚ ਆ ਕੇ ਠਾਕੁਰ ਦੁਆਰੇ ਦਰਸ਼ਨ ਕਰਨੇ। ਉਹਦੀਆਂ ਇਹੀਆਂ ਗੱਲਾਂ ਸੁਣ ਕੇ ਮਹਾਰਾਜ ਨੇ ਕਿਹਾ, ਪੰਡਿਤ ਜੀ, ਤਰਬੂਜ ਵਿੱਚ ਠਾਕੁਰ ਦੀ ਮੂਰਤੀ ਰੱਖ ਕੇ ਜਨਮ ਅਸ਼ਟਮੀ ਵਾਲੇ ਦਿਨ ਉਸ ਵਿੱਚੋਂ ਠਾਕੁਰ ਦੀ ਮੂਰਤੀ ਕੱਢ ਕੇ ਆਖਦੇ ਅੱਜ ਠਾਕੁਰ ਜੀ ਜਨਮੇ ਹੈ, ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਠੀਕ ਨਹੀਂ ਹਨ, ਕਿਉਂਕਿ ਉਹ ਠਾਕੁਰ ਦਾ ਜਨਮ ਮਰਨ ਤੋਂ ਰਹਿਤ ਹੈ। ਸੋ ਇਸ ਕਰਕੇ ਤੈਨੂੰ ਦੱਸਦੇ ਹਾਂ, ਬੈਠ ਜਾ, ਸੁਣ ਉਪਦੇਸ਼। ਸਗਲੀ ਥੀਤ ਪਾਸ ਡਾਰ ਰਾਖੀ ਅਸ਼ਟਮ ਥੀਤ ਗੋਬਿੰਦ ਜਨਮਾਸੀ। ਸੋ ਜਨਮਾਸੀ ਇਕੱਠਾ ਵੀ ਹੈ, ਪਰ ਜਨਮਾਸੀ ਜ਼ਿਆਦੇ ਜੋ ਪਾਠ ਹੈ ਜਨਮਾਸੀ। ਇਹ ਤੁਸਾਂ ਨੇ ਹੋਰ ਸਾਰੀਆਂ ਥਿੱਤਾਂ ਤੋਂ ਪਾਸੇ ਰੱਖ ਛੱਡੀਆਂ ਅਤੇ ਇੱਕ ਅਸ਼ਟਮੀ ਵਿੱਚ ਥਿੱਤ ਵਿੱਚ ਗੋਬਿੰਦ ਜੰਮਿਆ ਸੀ, ਇਸੇ ਥਿੱਤ ਨੂੰ ਤੁਸਾਂ ਸਾਰੀਆਂ ਥਿੱਤਾਂ ਤੋਂ ਚੰਗਾ ਕਰਕੇ ਮੰਨ ਲਿਆ। ਭਰਮ ਭੂਲੇ ਨਰ ਕਰਤ ਕਚਰਾਇਣ, ਭਰਮ ਭੂਲੇ, ਇਸ ਪ੍ਰਕਾਰ ਤੇਰੇ ਵਰਗੇ ਭਰਮ ਵਿੱਚ ਭੁੱਲੇ ਹੋਏ ਪੁਰਸ਼ ਅਹੀਆਂ ਜੀਆਂ ਕਚਰਾਇਣ ਕੱਚੀਆਂ ਗੱਲਾਂ ਕਰਦੇ ਹਨ, ਕਚਰਤਾਈਆਂ ਕਰਦੇ ਨੇ, ਜੋ ਕਿ ਕਚਰੇ ਵਿੱਚ ਪਾਵ ਤਰਬੂਜ ਵਿੱਚ ਠਾਕੁਰ ਜੀ ਨੂੰ ਰੱਖ ਕੇ ਦੂਜੇ ਦਿਨ ਕੱਢ ਕੇ ਕਹਿੰਦੇ ਅੱਜ ਠਾਕੁਰ ਜੀ ਜੰਮ ਪਏ। ਪਰ ਸੱਚੀ ਗੱਲ ਤਾਂ ਇਹ ਹੈ ਕਿ ਜਨਮ ਮਰਨ ਤੇ ਰਹਿਤ ਨਾਰਾਇਣ ਰਹਾਉ। ਉਹ ਜੋ ਨਾਰਾਇਣ ਪਰਮੇਸ਼ਰ ਹੈ ਨਾ, ਉਹ ਜਨਮ ਮਰਨ ਤੋਂ ਰਹਿਤ ਰਹਾਉ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ ਮਹਾਰਾਜ, ਕਰ ਪੰਜੀਰ ਖਵਾਇਓ ਚੋਰ, ਉਹ ਜਨਮ ਨਾ ਮਰੈ ਰੇ ਸਾਕਤ ਢੋਰ। ਜਿਸ ਲੜਕੇ ਨੂੰ ਮਾਂ ਯਸ਼ੋਦਾ ਬਣਾਉਂਦੇ, ਉਹਨੂੰ ਪੰਜੀਰੀ ਬਣਾ ਕੇ ਚੋਰੀ ਚੋਰੀ ਖਵਾਉਂਦੇ ਹੋ, ਜਾਂ ਚੋਰ ਲੋਕ ਜਿਸ ਨੂੰ ਚੋਰੀ ਪੰਜੀਰੀ ਬਣਾ ਕੇ ਖਵਾਉਂਦੇ ਆ, ਹੇ ਸਾਕਤ ਢੋਰ ਪਸ਼ੂ, ਹੇ ਪਸ਼ੂਆਂ ਦੇ ਘਾਹ ਢੋਣ ਵਾਲੇ ਢੋਰ, ਉਹ ਨਿਰੰਕਾਰ ਨਾ ਜੰਮਦਾ ਨਾ ਮਰਦਾ। ਇਹ ਗੱਲਾਂ ਤੁਸੀਂ ਕਿੱਥੋਂ ਲੈ ਲਈਆਂ? ਤੁਸੀਂ ਸਗਲ ਅਪਰਾਧ ਦੇਹ ਲੋ ਰੋਨੀ, ਸੋ ਮੁੱਖ ਜਲਾਓ ਜਿਤ ਕਹੈ ਠਾਕੁਰ ਜੋਨੀ। ਜਿਹੜੇ ਮਨੁੱਖ ਠਾਕੁਰ ਜੀ ਨੂੰ ਲੋ ਰੋਨੀ ਲੋਰੀਆਂ ਦਿੰਦੇ ਆ, ਫਿਰ ਸਮਝੋ ਉਹਨਾਂ ਸਾਰੇ ਅਪਰਾਧ ਹੀ ਕਰ ਲਏ, ਜਾਂ ਉਹਨਾਂ ਨੂੰ ਸਾਰੇ ਪਾਪ ਲੱਗਦੇ ਆ। ਉਹ ਮੂੰਹ ਜਿਹੜਾ ਜਲਾ, ਉਹ ਪਾਪ ਸੜ ਜਾਵੇ, ਜਿਸ ਮੂੰਹ ਨਾਲ ਕਹਿੰਦਾ ਅੱਜ ਠਾਕੁਰ ਜੀ ਜੂਨੀ 'ਚ ਆਏ ਆ ਜੰਮੇ, ਜਨਮ ਨਾ ਮਰੈ ਨਾ ਆਵੈ ਨਾ ਜਾਏ, ਨਾਨਕ ਕਾ ਪ੍ਰਭ ਰਹਿਓ ਸਮਾਏ। ਉਹ ਠਾਕੁਰ ਜੰਮਦਾ ਮਰਦਾ ਨਹੀਂ, ਨਾ ਆਉਂਦਾ ਨਾ ਜਾਂਦਾ। ਮਹਾਰਾਜ ਕਥਨ ਕਰਦੇ ਹੈ ਕਿ ਮੇਰਾ ਤਾਂ ਵਾਹਿਗੁਰੂ ਸਾਰਿਆਂ ਥਾਵਾਂ 'ਚ ਸਮਾ ਰਿਹਾ, ਇਸ ਕਰਕੇ ਸੰਕਟ ਨਹੀਂ ਪਰੈ, ਜੋਨ ਨਹੀਂ ਆਵੈ। ਨਾਮ ਨਿਰੰਜਨ ਜਾ ਕੋ ਰੇ ਕਬੀਰ ਕੋ ਸਵਾਮੀ, ਐਸੋ ਠਾਕੁਰ ਜਾ ਕੈ ਮਾਈ ਨਾ ਬਾਪੋ ਰੇ। ਇਸ ਕਰਕੇ ਹਮੇਸ਼ਾ ਪਰਮਾਤਮਾ ਦਾ ਭਜਨ ਕਰਿਆ ਕਰੋ ਅਤੇ ਉਹਨੂੰ ਇਉਂ ਨਾ ਕਹਿਆ ਕਰੋ ਅਤੇ ਜਾਪ ਕਰਿਆ ਕਰੋ। ਸਾਰੀ ਸੰਗਤ ਸਭਨਾਂ ਨੂੰ ਸਿੱਖਿਆ ਦਿੰਦੇ, ਹੁਣ ਬਖਸ਼ਿਸ਼ ਭਰਿਆ ਸ਼ਬਦ ਉਚਾਰਨ ਕਰਦੇ ਹਨ, ਭਈ ਕੰਠ ਕਰ ਲਓ, ਯਾਦ ਹੈ ਤਾਂ ਪੜ੍ਹਿਆ ਕਰੋ, ਨੀਂਦ ਨਹੀਂ ਆਉਂਦੀ ਰਾਤ ਨੂੰ ਕਹਿੰਦੇ ਫਿਰ ਪੜ੍ਹਿਆ ਕਰੋ। ਭੈਰੋਂ ਮਹੱਲਾ ਪੰਜਵਾਂ, ਭੈਰੋਂ ਰਾਗ ਦੇ 'ਚ ਪੰਜਵੇਂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਹਨ। ਉਠਤ ਸੁਖੀ ਆ, ਬੈਠਤ ਸੁਖੀ ਆ, ਭਾਉ ਨਹੀਂ ਲਾਗੈ ਜਾਂ ਐਸੇ ਬੁਝੀ ਆ, ਰਾਖਾ ਏਕ ਹਮਾਰਾ ਸਵਾਮੀ, ਸਗਲ ਘਟਾਂ ਕਾ ਅੰਤਰ ਜਾਮੀ ਰਹਾਓ। ਸੋ ਇੱਕ ਮੇਰਾ ਸਵਾਮੀ ਸਭ ਜਗ੍ਹਾ ਰੱਖਿਆ ਕਰਨ ਵਾਲਾ ਹੈ, ਪਹਿਲਾਂ ਰਹਾਉ ਦੀ ਪੰਕਤੀ ਦਾ ਅਰਥ ਹੋਣਾ, ਅਤੇ ਉਹੀ ਸਾਰਿਆਂ ਦੇ ਦਿਲ ਦੇ ਅੰਦਰ ਦੀ ਜਾਣਨ ਵਾਲਾ ਅੰਤਰਜਾਮੀ ਹੈ। ਫਿਰ ਕਹਿੰਦੇ ਜਾਂ ਐਸੇ ਬੁੱਝਿਆ, ਜਿਸ ਵੇਲੇ ਇਸ ਤਰ੍ਹਾਂ ਬੁੱਝ ਲੈਣਾ ਕੀਤਾ ਤਾਂ ਉੱਠਣ ਸਮੇਂ ਵੀ ਸੁੱਖ ਹੈ ਅਤੇ ਬਹਿਣ ਵੇਲੇ ਵੀ ਸੁੱਖ ਦੀ ਪ੍ਰਾਪਤੀ ਹੈ, ਉਹਨੂੰ ਫਿਰ ਕਿਸੇ ਕਿਸਮ ਦਾ ਭਉ ਹੁੰਦਾ, ਡਰ ਨਹੀਂ ਲੱਗਦਾ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਸੋਏ ਅਚਿੰਤਾ ਜਾਗੇ ਅਚਿੰਤਾ, ਜਹਾਂ ਕਹਾਂ ਪ੍ਰਭ ਤੂੰ ਵਰਤਨਤਾ। ਇਹ ਵਾਹਿਗੁਰੂ ਜਿੱਥੇ ਇੱਕ ਤੂੰ ਹੀ ਵਰਤ ਰਿਹਾ, ਜਿੱਥੇ ਕਿੱਥੇ ਤਾਂ ਫਿਰ ਮੈਨੂੰ ਕਾਹਦਾ ਫਿਕਰ ਹੈ। ਜਹਾਂ ਕਹਾਂ, ਜਿੱਥੇ ਕਿੱਥੇ ਤੂੰ ਹੀ ਹੈ। ਹੁਣ ਮੈਂ ਬੇਫਿਕਰ ਹੋ ਕੇ ਸੌਂਦਾ ਅਤੇ ਜਾਗ ਕੇ ਵੀ ਇਹ ਚਿੰਤਾ ਨਿਸ਼ਚਿੰਤ ਰਹਿੰਦਾ। ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾ ਆਇਆ। ਮਹਾਰਾਜ ਕਥਨ ਕਰਦੇ ਗੁਰਾਂ ਨੇ ਮੰਤਰ ਦ੍ਰਿੜ ਕਰਵਾ ਦਿੱਤਾ, ਵਾਹਿਗੁਰੂ ਵਾਹਿਗੁਰੂ ਇਹ ਮੇਰੇ ਗੁਰੂ ਦਾ ਮੰਤਰ, ਜਿਸ ਕਰਕੇ ਪ੍ਰਤੱਖ ਘਰ ਵਿੱਚ ਸੁਖੀ ਵਸਿਆ ਅਤੇ ਬਾਹਰ ਵੀ ਸੁੱਖ ਪਾਇਆ। ਮੈਨੂੰ ਗੁਰੂ ਨੇ ਮੰਤਰ ਦ੍ਰਿੜ ਕਰਾ ਦਿੱਤਾ ਕਿ ਰਾਖਾ ਏਕ ਹਮਾਰਾ ਸਵਾਮੀ ਸਗਲ ਘਟਾਂ ਕਾ ਅੰਤਰਜਾਮੀ, ਪੱਕਾ ਰੱਖੀ ਇਹਨੂੰ ਮਨ 'ਚ, ਜਿਸ ਕਰਕੇ ਸਰੂਪ ਘਰ ਵਿੱਚ ਸੁਖੀ ਵੱਸਦਾ ਅਤੇ ਬਾਹਰ ਵੀ, ਬਾਹਰ ਦਾ ਵੀ ਸਾਰਾ ਸੁੱਖ ਮਿਲਿਆ, ਰੂਪ ਦਾ ਵੀ ਸੁੱਖ ਮਿਲ ਗਿਆ, ਸਰੂਪ ਦਾ ਵੀ ਸੁੱਖ ਮਿਲ ਗਿਆ। ਪੈਰੋਂ ਮਹੱਲਾ ਪੰਜਵਾ, ਵਰਤ ਨਾ ਰਹੋ ਨਾ ਮਹਿਰਮਦਾਨਾ, ਅਤੇ ਸੇਵੀ ਜੋ ਰੱਖੈ ਨਿਦਾਨਾ। ਸੋ ਇਸ ਪ੍ਰਕਾਰ ਪਾਵਨ ਬਚਨ ਜੋ ਇਹ ਆਇਆ, ਇਹ ਸ਼ਬਦ ਦੇ ਵਿੱਚ, ਇਹ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਨੇ ਉਚਾਰਨ ਕਰਕੇ ਕਬੀਰ ਜੀ ਨੂੰ ਸਿਰੋ ਪਾਉ ਬਖਸ਼ਿਸ਼ ਕੀਤਾ। ਹੁਣ ਸਿਰੋ ਪਾਉ ਜਿਹਨੂੰ ਦਿੱਤਾ ਜਾਵੇ ਉਹਦਾ ਹੀ ਹੋ ਜਾਂਦਾ, ਇਸ ਕਰਕੇ ਸ਼ਬਦ ਦੇ ਆਰੰਭ ਵਿੱਚ ਭੈਰੋ ਮਹੱਲਾ ਪੰਜਵਾਂ ਲਿਖਿਆ ਅਤੇ ਅਖੀਰ ਸਮਾਪਤੀ ਦੀਆਂ ਤੁਕਾਂ ਵਿੱਚ ਕਬੀਰ ਜੀ ਦਾ ਨਾਮ ਲਿਖਿਆ ਏ। ਸੋ ਇੱਕ ਕਾਰਨ ਇਹ ਯਾਦ ਰੱਖਣਾ ਕਿ ਦੂਜਾ ਕਾਰਨ ਇਹ ਕਬੀਰ ਜੀ ਦੀ ਬਾਣੀ ਨੂੰ ਆਪਣੀ ਬਾਣੀ ਨਾਲ ਅਭੇਦ ਨਿਸ਼ਚੇ ਕਰਾਉਣ ਵਾਸਤੇ ਇੱਥੇ ਅਖੀਰ 'ਤੇ ਕਬੀਰ ਜੀ ਦਾ ਨਾਮ ਲਿਖਿਆ। ਜਿਵੇਂ ਭਸੌੜੀਆਂ ਨੇ ਕਿਹਾ ਸੀ ਕਿ ਭਗਤਾਂ ਦੀ ਬਾਣੀ ਤਾਂ ਕੱਢ ਹੀ ਦਿਓ ਗੁਰੂ ਗ੍ਰੰਥ ਸਾਹਿਬ 'ਚੋਂ, ਸਤਿਗੁਰੂ ਨੇ ਇੱਥੇ ਅਭੇਦਤਾ ਜਣਾਈ ਹੈ। ਸੋ ਇਸ ਕਰਕੇ ਉਹ ਤਾਂ ਕਹਿੰਦੇ ਸੀ ਹਰ ਹਰ ਨਾਮ ਵੀ ਕੱਢ ਦਿਓ, ਰਾਮ ਰਾਮ ਵੀ ਕੱਢ ਦਿਓ, ਪਤਾ ਨਹੀਂ ਕੀ ਕੁਛ ਬੋਲਦੇ ਸੀ, ਸਵਈਏ ਵੀ ਕੱਢ ਦਿਓ, ਤੁਸੀਂ ਨਿਕਲ ਜਾਓ ਤਾਂ ਬਾਹਰ ਪੰਥ 'ਚੋਂ। ਸੋ ਮਹਾਰਾਜ ਕਹਿੰਦੇ ਤੀਜਾ ਕਾਰਨ ਹੀ ਅੱਗੇ ਭੈਰੋਂ ਦੀ ਭਗਤ ਬਾਣੀ ਵਿੱਚ ਸੱਤਵਾਂ ਸ਼ਬਦ ਜੋ ਕਿ ਪੰਡਿਤ ਅਤੇ ਮੁੱਲਾਂ ਨਾਲ ਕਬੀਰ ਦਾ ਸੰਭਾਲ ਲਿਖਿਆ, ਹਮਰਾ ਝਗੜਾ ਰਹਾ ਨਾ ਕਹੂ ਪੰਡਿਤ ਮੁੱਲਾਂ ਛਾਡੇ ਦਉ, ਪੰਡਿਤ ਮੁੱਲਾਂ ਜੋ ਲਿਖ ਦਈਆ ਛਾੜ ਚਲੇ ਹਮ ਕਛੂ ਨਾ ਲਈਆ। ਸੋ ਇਹਨਾਂ ਤੁਕਾਂ ਵਿੱਚ ਕਬੀਰ ਜੀ ਨੇ ਖੋਲ੍ਹ ਕੇ ਨਹੀਂ ਦੱਸਿਆ ਕਿ ਪੰਡਤਾਂ ਨੇ ਕੀ ਕਿਹਾ ਅਤੇ ਮੁੱਲਾਂ ਨੇ ਕੀ ਕਿਹਾ, ਗੋਝ ਗੱਲ ਰੱਖਦੇ, ਪਰ ਉਹਨਾਂ ਨੇ ਜੋ ਕੁਛ ਕਿਹਾ ਉਹ ਖੁਲਾਸਾ ਇੱਥੇ ਗੁਰੂ ਮਹਾਰਾਜ ਆਪਣੇ ਸ਼ਬਦ ਸਪਸ਼ਟ ਕਰਦੇ ਆ। ਪੰਡਤਾਂ ਨੇ ਕਿਹਾ ਸੀ ਜੇਕਰ ਤੂੰ ਹਿੰਦੂ ਹੈ ਤਾਂ ਹਿੰਦੂਆਂ ਵਾਲੇ ਕਰਮ ਵਰਤ ਆਦਿਕ ਰੱਖਿਆ ਕਰ, ਮੁੱਲਾਂ ਨੇ ਕਿਹਾ ਸੀ ਜੇ ਤੂੰ ਮੁਸਲਮਾਨ ਹੈ ਤਾਂ ਮੁਸਲਮਾਨੀ ਮਜ਼ਹਬ ਦੇ ਅਨੁਸਾਰ ਰੋਜ਼ੇ ਆਦਿਕ ਰੱਖਿਆ ਕਰ। ਉਸ ਉੱਤਰ ਵਿੱਚ ਕਬੀਰ ਜੀ ਨੇ ਕਿਹਾ ਸੀ ਅਤੇ ਫਿਰ ਉਹੀ ਬਚਨ ਗੁਰੂ ਸਾਹਿਬ ਕਥਨ ਕਰਦੇ ਆ। ਇਸ ਕਰਕੇ ਸਤਿਗੁਰੂ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ, ਵਰਤ ਨਾ ਰਹਾ ਹੁੰਦਾ ਮਹਿ ਰਮਦਾਨਾ, ਤਿਸ ਸੇਵੀ ਜੋ ਰੱਖਿਆ ਨਿਦਾਨਾ। ਹਿੰਦੂਆਂ ਦੇ ਮਤ ਅਨੁਸਾਰ ਮੈਂ ਇਕਾਦਸ਼ੀ ਆਦਿਕ ਵਰਤਾਂ ਵਿੱਚ ਨਹੀਂ ਰਹਿਣਾ ਕਰਦਾ, ਮੁਸਲਮਾਨਾਂ ਦੇ ਮਤ ਅਨੁਸਾਰ ਰਮਦਾਨਾ ਹੁੰਦਾ, ਰਮਜ਼ਾਨ ਦੇ ਮਹਾਭਾਵ ਮਹੀਨੇ 'ਚ ਰੋਜ਼ਿਆਂ ਨੂੰ ਵੀ ਨਹੀਂ ਰੱਖਦਾ। ਸੋ ਅੱਗੋਂ ਉਹਨਾਂ ਨੇ ਕਿਹਾ ਜੇ ਤੂੰ ਕਿਸੇ ਨੂੰ ਨਹੀਂ ਮੰਨਦਾ ਫਿਰ ਤਾਂ ਪੱਕਾ ਤੂੰ ਨਾਸਤਿਕ ਹੋਇਆ। ਕਬੀਰ ਜੀ ਕਹਿਣ ਲੱਗੇ ਮੈਂ ਤਾਂ ਉਸ ਵਾਹਿਗੁਰੂ ਨੂੰ ਸੇਵਦਾ ਆਰਾਧਾਂ ਹਰ ਵਕਤ ਜੋ ਨਿਦਾਨਾ ਅੰਤ ਵੇਲੇ ਰੱਖਦਾ। ਏਕ ਗੁਸਾਈ ਅੱਲੋ ਮੇਰਾ, ਹਿੰਦੂ ਤੁਰਕ ਦੋਹਾਂ ਨੇ ਬੇਰਾ ਰਹਾਓ। ਮੇਰਾ ਗੁਸਾਈ ਵੀ ਅਤੇ ਮੇਰਾ ਅੱਲਾ ਵੀ ਇੱਕ ਪਰਮਾਤਮਾ ਹੀ ਹੈ, ਹਿੰਦੂ ਅਤੇ ਮੁਸਲਮਾਨ ਇਹਨਾਂ ਦੋਹਾਂ ਵੱਲੋਂ ਮੇਰਾ ਨੇ ਬੇਰਾ ਭਾਵ ਫੈਸਲਾ ਹੋ ਚੁੱਕਾ, ਜੋ ਕਿ ਕਿਸੇ ਦੀ ਸ਼ਰ੍ਹਾਂ ਵਿੱਚ ਵੀ ਨਹੀਂ ਰਹਿੰਦਾ ਹਾਂ। ਜੋ ਪਰਮਾਤਮਾ ਹਿੰਦੂ ਅਤੇ ਮੁਸਲਮਾਨ ਇਹਨਾਂ ਦੋਹਾਂ ਦਾ ਨਿਬੇਰਾ ਨਿਉ ਕਰਨ ਵਾਲਾ, ਮੈਂ ਉਸ ਪਰਮੇਸ਼ਰ ਨੂੰ ਮੰਨਦਾ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਮੁੱਲਾ ਨੇ ਕਿਹਾ ਜੇ ਤੂੰ ਰੋਜ਼ੇ ਨਹੀਂ ਰੱਖਦਾ ਤਾਂ ਕਾਬੇ ਦੀ ਹੱਜ ਕਰਨ ਲਈ ਚੱਲਿਆ ਜਾ, ਪੰਡਿਤ ਨੇ ਕਿਹਾ ਜੇ ਤੂੰ ਵਰਤ ਨਹੀਂ ਰੱਖਦਾ ਤਾਂ ਤੀਰਥ ਯਾਤਰਾ ਕਰਿਆ। ਦੋਹਾਂ ਦੀਆਂ ਗੱਲਾਂ ਸੁਣ ਕੇ ਉੱਤਰ ਦਿੰਦੇ ਨੇ, ਅੱਜ ਕਾਬੇ ਜਾਓ ਨਾ ਤੀਰਥ ਪੂਜਾ, ਏਕੋ ਸੇਵੀ ਅਵਰ ਨਾ ਦੂਜਾ। ਹੁਣ ਨਾ ਕਾਬੇ ਦੀ ਹੱਜ ਕਰਨ ਲਈ ਜਾਂਦਾ ਅਤੇ ਨਾ ਹੀ ਤੀਰਥ ਯਾਤਰਾ ਲਈ ਤੀਰਥਾਂ ਉੱਤੇ ਪੁੱਜਦਾ, ਨਾ ਹੀ ਠਾਕੁਰ ਪੂਜਾ ਕਰਦਾ, ਇੱਕ ਪਰਮੇਸ਼ਰ ਦੀ ਸੇਵਾ ਕਰਦਾ, ਹੋਰ ਕਿਸੇ ਨੂੰ ਨਹੀਂ ਮੰਨਦਾ ਮੈਂ। ਫਿਰ ਪੰਡਿਤ ਨੇ ਕਿਹਾ ਜੇ ਤੂੰ ਆਪਣੇ ਆਪ ਨੂੰ ਹਿੰਦੂ ਕਹਾਉਂਦਾ ਤਾਂ ਤੈਨੂੰ ਪੂਜਾ ਜ਼ਰੂਰ ਕਰਨੀ ਚਾਹੀਦੀ ਹੈ। ਮੁੱਲਾ ਕਹਿਣ ਲੱਗਿਆ ਜੇ ਤੂੰ ਆਪਣੇ ਆਪ ਨੂੰ ਮੁਸਲਮਾਨ ਕਹਾਉਂਦਾ ਤਾਂ ਤੈਨੂੰ ਨਮਾਜ਼ ਪੜ੍ਹਨੀ ਚਾਹੀਦੀ ਹੈ। ਹੁਣ ਉਹਨਾਂ ਨੂੰ ਫਰਮਾਉਂਦੇ ਆ, ਇਸ ਪ੍ਰਕਾਰ ਕਹਿੰਦੇ ਨੇ, ਪੂਜਾ ਕਰੋ ਨਾ ਨਿਵਾਜ ਗੁਜਾਰੋ, ਏਕ ਨਿਰੰਕਾਰ ਲੈ ਹਿਰਦੈ ਨਮਸਕਾਰੋ। ਦੇਖੋ ਬਈ, ਨਾ ਮੈਂ ਪੂਜਾ ਕਰਦਾ, ਨਾ ਹੀ ਮੈਂ ਨਮਾਜ਼ ਨੂੰ ਗੁਜਾਰਦਾ, ਨਾ ਪੜ੍ਹਦਾ, ਮੈਂ ਤਾਂ ਇੱਕ ਨਿਰਾਕਾਰ ਜੋ ਪਰਮਾਤਮਾ ਉਹ ਨਿਰੰਕਾਰ ਦਾ ਨਾਮ ਲੈ ਕੇ ਉਹਨੂੰ ਹਿਰਦੇ ਦੇ ਅੰਦਰ ਨਮਸਕਾਰ ਕਰਦਾ। ਸੋ ਇਸ ਕਰਕੇ ਤੁਸੀਂ ਇਹ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਓ ਭਾਵਨਾ ਦੇ ਨਾਲ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪ੍ਰਾਣ। ਦੇਖੋ ਬਈ, ਨਾ ਮੈਂ ਹਿੰਦੂ ਹਾਂ ਨਾ ਮੁਸਲਮਾਨ ਹਾਂ, ਮੇਰੇ ਪਾਸ ਪਿੰਡ ਅਤੇ ਪ੍ਰਾਣ ਆਦਿਕ ਜੋ ਕੁਝ ਵੀ ਹੈ ਉਹ ਅੱਲਾ ਰਾਮ ਜੋ ਦੋਵੇਂ ਭੇਦ ਰੂਪ ਹਨ ਉਹਦੇ ਦਿੱਤੇ ਹੋਏ ਹਨ। ਉਸ ਅੱਲਾ ਲੱਖ ਰਾਮ ਨੂੰ ਮੈਂ ਪਿੰਡ ਤੇ ਪ੍ਰਾਣਾਂ ਨੂੰ ਸੱਤਾ ਦੇਣ ਵਾਲਾ ਮੰਨਿਆ। ਕਹੋ ਕਬੀਰ ਇਹੋ ਕੀਆ ਬਖਾਨਾ, ਗੁਰ ਪੀਰ ਮਿਲ ਖੁਦ ਖਸਮ ਪਛਾਨਾ। ਕਬੀਰ ਜੀ ਫਰਮਾਉਂਦੇ, ਬਚਨ ਕਥਨ ਕਰਕੇ ਮੈਂ ਸਭ ਨੂੰ ਸੁਣਾਉਣਾ ਕੀਤਾ ਕਿ ਪੀਰ ਪੂਜਨੀ ਗੁਰਾਂ ਨਾਲ ਮਿਲ ਕੇ ਮੈਂ ਖੁਦ ਆਪ ਖਸਮ ਪਰਮਾਤਮਾ ਨੂੰ ਪਛਾਣ ਲਿਆ। ਇਸ ਤਰ੍ਹਾਂ ਦੀ ਭੇਤਾ ਦੇ ਸ਼ਬਦ ਇੱਕ ਜਗ੍ਹਾ ਨਹੀਂ, ਕਾਫੀ ਜਗ੍ਹਾ ਆਏ ਨੇ। ਗੌੜੀ ਕਬੀਰ ਜੀ ਕੀ ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ, ਇਹ ਸ਼ਬਦ 326 ਅੰਗ ਤੇ ਸ਼ਰਵਣ ਕੀਤਾ ਸੀ ਆਪਾਂ। ਐਸੋ ਅਚਰਜ ਦੇਖਿਓ ਕਬੀਰ, ਫਿਰ ਮਹੱਲਾ ਪੰਜਵਾਂ ਅੱਗੇ ਗੋਬਿੰਦ 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 ਸਿੰਘ ਨਾਮ ਦਿਓ ਮਾਲੀਨਾ, 487 ਅੰਗ ਤੇ ਵੀ ਆਇਆ। ਸਾਰੰਗ ਮਹੱਲਾ ਪੰਜਵਾਂ, ਸੂਰਦਾਸ ਹਰ ਕੇ ਸੰਗ ਬਸੇ ਹਰ ਲੋਕ, 1253 ਦੇ ਅੱਗੇ ਬਖਸ਼ਿਸ਼ ਕਰਨਗੇ। ਭੈਰੋ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਭੈਰੋ ਰਾਗ ਦੇ ਵਿੱਚ ਬਖਸ਼ਿਸ਼ ਕਰਦੇ ਹਨ। ਦਸ ਮਿਰਗੀ ਸਹਿਜੇ ਬੰਧ ਆਨੀ, 5 ਮਿਰਗ ਬੇਧੇ ਸਿਵਕੀ ਮਾਨੀ। ਇੱਕ ਦਿਨ ਸੰਕੇਤ ਮੰਡੀ ਵਾਲਾ ਰਾਜਾ ਚੱਲ ਕੇ ਆਇਆ, ਦੀਵਾਨ ਸਜਿਆ ਹੋਇਆ ਸੀ, ਸੰਗਤ ਵਿੱਚ ਆ ਕੇ ਬੈਠ ਗਿਆ। ਸੋ ਭੋਗ ਪੈਣ ਪਿੱਛੋਂ ਮਹਾਰਾਜ ਅੱਗੇ ਭੇਟਾ ਰੱਖ ਕੇ ਮੱਥਾ ਟੇਕ ਕੇ ਕਹਿੰਦਾ, ਆਪ ਸ਼ਿਕਾਰ ਖੇਡਣ ਵਾਸਤੇ ਚੱਲੋ। ਮਹਾਰਾਜ ਨੇ ਕਿਹਾ, ਰਾਜਨ ਅਸੀਂ ਤਾਂ ਕਈ ਵਾਰ ਸ਼ਿਕਾਰ ਖੇਡਿਆ, ਹੁਣ ਵੀ ਖੇਡ ਕੇ ਆਏ ਹਾਂ। ਰਾਜਾ ਕਹਿਣ ਲੱਗਿਆ, ਜੀ ਆਪ ਜੀ ਤਾਂ ਬਾਹਰ ਗਏ ਨਹੀਂ, ਆਪਨੇ ਸ਼ਿਕਾਰ ਕਿਵੇਂ ਖੇਡਿਆ? ਅਤੇ ਸ਼ਿਕਾਰੀ ਅਤੇ ਨਾਲ ਤਾਂ ਬਾਜ ਕੂਕਰ ਵਗੈਰਾ ਹੁੰਦੇ ਨੇ, ਆਪ ਜੀ ਦੇ ਨਾਲ ਬਾਜ ਕੂਕਰ ਸ਼ਿਕਾਰੀ ਜਾਨਵਰ ਕਿਹੜੇ ਨੇ? ਰਹਾਓ ਦੀ ਪੰਕਤੀ 'ਚ ਕਹਿਣ ਲੱਗੇ, ਸੰਤ ਸੰਗਲੇ ਚੜ੍ਹਿਓ ਸ਼ਿਕਾਰ, ਮ੍ਰਿਗ ਪਕੜੇ ਬਿਨ ਘੋਰ ਹਥਿਆਰ ਰਹਾਓ। ਮਹਾਰਾਜ ਕਹਿੰਦੇ, ਸੰਤਾਂ ਦਾ ਸੰਗ ਲੈ ਕੇ, ਜਿਹੜਾ ਸੰਤਾਂ ਦਾ ਸੰਗ ਕਰਦੇ ਹਾਂ, ਇਹੋ ਅਸੀਂ ਬਾਜ ਆਦਿਕ ਸ਼ਿਕਾਰ ਲੈ ਕੇ ਚੜ੍ਹੇ ਹਾਂ। ਆਹ ਮੇਰੇ ਨਾਲ ਜਿੰਨੀ ਸੰਗਤ ਹੈ ਸਾਰੇ ਹੀ ਸੰਤ ਨੇ, ਪੂਰਨ ਪੁਰਖ ਬਣ ਕੇ ਗੁਰੂ ਨਾਲ ਰਹਿ ਰਹਿ ਕੇ ਸਾਰੇ ਹੀ ਬ੍ਰਹਮ ਗਿਆਨ 'ਚ ਨੇ, ਕਿਸੇ ਦੀ ਕਿਤੇ ਵਸਤਾ ਕਿਤੇ ਦੀ ਕਿਸੇ। ਸੋ ਇਸ ਪ੍ਰਕਾਰ ਖੋਲ੍ਹ ਕੇ ਦੱਸਦੇ ਆ ਕਿ ਸ਼ਿਕਾਰ ਕਿਵੇਂ ਮਾਰਿਆ। ਭੈਰੋ ਰਾਜ ਪੰਜਵੇਂ ਪਾਤਸ਼ਾਹ ਕਿਰਪਾ ਕਰਦੇ ਨੇ, ਜਿਹੜੇ ਕਿਨੇ ਸ਼ਿਕਾਰ ਖੇਡਿਆ ਮਹਾਰਾਜ ਨੇ, ਆ ਜਾਓ ਖੇਡ ਲਓ ਸ਼ਿਕਾਰ। ਦਸ ਮਿਰਗੀ ਸਹਿਜੇ ਬੰਧ ਆਨੀ, ਕਹਿੰਦੇ 10 ਇੰਦਰੀਆਂ ਰੂਪ ਜਿਹੜੀਆਂ 10 ਹਿਰਨੀਆਂ ਸੁੱਤੇ ਸਿੱਧੀ ਬੰਨ ਕੇ ਲਿਆਉਂਦੀਆਂ, ਜੋ ਸੰਸਾਰ ਉਜਾੜ ਵਿੱਚ ਭਾਉਂਦੀਆਂ ਹੋਈਆਂ ਵਿਸ਼ਿਆਂ ਵਿੱਚ ਤਤਪਰ ਹੋ ਰਹੀਆਂ ਸੀ। ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਅਤੇ ਕੰਨ ਸੰਸਾਰ ਗੱਲਾਂ ਨੂੰ ਸੁਣਦੇ ਆ, ਰੇਡੀਓ TV ਫਿਲਮੀ ਗਾਣਿਆਂ ਨੂੰ ਸੁਣ ਰਹੇ ਨੇ ਜਿਹੜੇ ਅੱਜ ਕੱਲ੍ਹ ਲੋਕਾਂ ਦੇ, ਅਤੇ ਜੀਵ ਚੰਗੇ ਚੰਗੇ ਸਵਾਦਾਂ ਨੂੰ ਪਦਾਰਥ ਖਾ ਰਹੀ ਆ, ਨੱਕ ਸੁਗੰਧੀ ਨੂੰ ਲੈਂਦਾ, ਹੱਥ ਚੋਰੀ ਕਰਦੇ ਆ, ਇਹਨਾਂ ਮੰਦ ਕੰਮਾਂ ਵੱਲੋਂ ਹਟਾ ਕੇ ਸਭ ਇੰਦਰੀਆਂ ਨੂੰ ਬੰਨ ਕੇ ਪਰਮੇਸ਼ਰ ਵੱਲ ਜਿਹਨੇ ਲਿਆਉਣਾ ਕੀਤਾ। ਅੱਖਾਂ ਨੂੰ ਕਿਹਾ, ਨੇਤਰੋ ਮੇਰਿਓ ਹਰ ਤੋਂ ਮੈਂ ਜੋਤ ਤਰੀ, ਹਰ ਬਿਨਾਵਰ ਨਾ ਦੇਖੋ ਕੋਈ, ਹਰ ਬਿਨਾਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਕੰਨਾਂ ਨੂੰ ਸਮਝਾਇਆ, ਆਨੰਦ ਸਾਹਿਬ ਦੇ ਸਾਰਾ ਲਿਖਿਆ ਹੋਇਆ, ਇਸ ਰਵਣੋ ਮੇਰੇ ਸਾਚਾ ਸੁਣਨਾ ਨੂੰ ਪਠਾਈ ਲਿਖਿਆ ਹੋਇਆ। 5 ਮਿਰਗ ਬੇਧੇ ਸਿਵਕੀ ਬਾਣੀ, ਸਿਵ ਹੁੰਦਾ ਕਲਿਆਣ ਸਰੂਪ, ਸਤਿਗੁਰਾਂ ਦੀ ਬਾਣੀ ਦੇ ਅਭਿਆਸ ਰੂਪ ਤੀਰਾਂ ਨਾਲ ਕਾਮ ਕ੍ਰੋਧ ਆਦਿਕ 5 ਜਿਹੜੇ ਹਿਰਨ ਸੀ ਉਹਨਾਂ ਨੂੰ ਬਿੰਨ ਕੇ ਮਾਰਤੇ ਸਾਰੇ। ਗੁਰੂ ਅਤੇ ਪ੍ਰਭੂ ਕਿਰਪਾ ਬਿਨਾਂ ਇਹ 5 ਜਿਹੜੇ ਕਾਮ ਕ੍ਰੋਧ ਵਸੀਕਾਰ ਨਹੀਂ ਹੁੰਦੇ। ਇਸੇ ਕਰਕੇ ਭਗਤ ਰਵਿਦਾਸ ਜੀ ਨੇ ਕਿਹਾ, ਨਾਥ ਕਛੂ ਨਾ ਜਾਨੋ, ਮਨ ਮਾਇਆ ਕੈ ਹਾਥ ਬਿਕਾਨੋ, ਤੁਮ ਕਹੀਅਤ ਹੋ ਜਗਤ ਗੁਰ ਸਵਾਮੀ, ਹਮ ਕਹੀਅਤ ਕਲ ਜੋਕੇ ਕਾਮੀ, ਇਨ ਪੰਚਨ ਮੇਰੋ ਮਨ ਜੋ ਵਿਗਾਰਿਓ, ਪਲ ਪਲ ਹਰਜੀ ਤੇ ਅੰਤਰ ਪਾਰਿਓ। ਇਸ ਕਰਕੇ ਇਹ ਬਚਨ ਜਿਹੜੇ ਪਾਵਨ ਬਚਨ ਫਰਮਾਏ ਹਨ। ਸੋ ਇਸੇ ਤਰ੍ਹਾਂ 4 ਵਰਨ ਚੌਹਾਂ ਕੇ ਮਰਦਨ, ਖੱਟ ਦਰਸ਼ਨ ਕਰ ਤਲੀ ਰਹੇ, ਸੁੰਦਰ ਸੁਗਰ ਸਰੂਪ ਸਿਆਣੇ, ਪੰਚ ਹੋਈ ਉਹ ਮੋਹੇ ਛਲੀ ਰਹੇ, ਜਿਨ ਮਿਲ ਮਾਰੇ ਪੰਚ ਸੂਰ ਵੀਰ, ਐਸੋ ਕੌਣ ਬਲੀ ਰਹੇ, ਜਿਨ ਪੰਚ ਮਾਰ ਬਿਦਾਰ ਗੁਦਾਰੇ, ਸੋ ਪੂਰਾ ਇਹ ਕਲੀ ਰਹੇ। ਰਾਜੇ ਨੇ ਕਿਹਾ, ਇਹਨਾਂ ਨੂੰ ਫੜਨ ਵਾਸਤੇ ਆਪ ਜੀ ਨੇ ਬੜੇ ਬੜੇ ਹਥਿਆਰ ਫੜੇ ਹੋਣਗੇ। ਮਹਾਰਾਜ ਕਹਿਣ ਲੱਗੇ, ਸੰਤ ਸੰਗ ਲੈ ਚੜ੍ਹਿਓ ਸ਼ਿਕਾਰ, ਮ੍ਰਿਗ ਪਕੜੇ ਬਿਨ ਘੋਰ ਹਥਿਆਰ ਰਹਾਓ। ਸੰਤਾਂ ਦਾ ਸੰਗ ਹੀ ਨਾਲ ਸ਼ਿਕਾਰ ਲੈ ਕੇ ਚੜ੍ਹੇ ਹੈ। ਘੋਰ ਹੁੰਦਾ ਕਠਿਨ ਸਾਧਨਾ ਰੂਪੀ ਹਥਿਆਰਾਂ ਦੇ ਫੜੇ ਤੋਂ ਬਿਨਾਂ ਹੀ, ਜਲ ਧਾਰਾ ਦੇ ਸਹਾਰੇ ਤੋਂ ਬਿਨਾਂ ਹੀ, 5 ਧੂਣੀਆਂ ਤਪੇ ਤੋਂ ਬਿਨਾਂ ਹੀ, ਅਤੇ ਕਪਾਲੀ ਆਸਣ ਲਾਏ ਤੋਂ ਬਿਨਾਂ ਹੀ, ਇਸ ਤਰ੍ਹਾਂ ਦੇ ਕਠਿਨ ਸਾਧਨਾ ਦੇ ਕੀਤੇ ਤੋਂ ਬਿਨਾਂ ਹੀ। ਸੋ ਸਤਸੰਗ ਅਤੇ ਗੁਰੂ ਕਿਰਪਾ ਨਾਲ 5 ਜਿਹੜੇ ਕਾਮ ਕ੍ਰੋਧ ਆਦਿਕ ਹਿਰਨ ਫੜ ਲਏ ਨੇ। ਸੋ ਰਹਾਓ ਵਿਸ਼ਰਾਮ ਦੇ ਕੇ ਇਸ ਪ੍ਰਕਾਰ ਫਰਮਾਉਂਦੇ ਹਨ, ਆਖੇਰ ਬਿਰਥ ਬਾਹਰ ਆਇਓ ਧਾਏ, ਅਹੇਰਾ ਪਾਇਓ ਘਰ ਕੈ ਗਾਏ। ਜਿਹੜਾ ਬਾਹਰ ਦੌੜਦਾ ਹੈ ਮਨ ਵਿੱਚ, ਆ ਵਾਪਸ ਮੁੜੇ ਆਇਆ ਹਿਰਦੇ 'ਚ, ਇਹੋ ਸਾਡੀ ਆਖੇਰ ਹੁੰਦਾ, ਸ਼ਿਕਾਰ ਬਿਰਤੀ ਹੈ। ਸਰੀਰ ਰੂਪੀ ਘਰ ਦੀ ਗਾਏ ਭਾਵ ਜਗ੍ਹਾ ਵਿੱਚੋਂ ਹੀ ਇਸ ਮਨ ਰੂਪੀ ਹਨੇਰਾ ਪਾਪ ਸ਼ਿਕਾਰ ਨੂੰ ਪਾਇਆ, ਪਾਪ ਮਨ ਨੂੰ ਮਾਰ ਨਾ ਕੀਤਾ। ਕਈ ਸ਼ਿਕਾਰ ਐਸੇ ਹੁੰਦੇ ਹਨ ਜਿਨ੍ਹਾਂ ਨੂੰ ਜਿਉਂਦਿਆਂ ਫੜ ਕੇ ਲਿਆਉਂਦੇ ਆ, ਉਹ ਕਿਹੜਾ? ਕਹਿੰਦੇ ਅੰਤਕਰਨ ਰੂਪੀ ਘਰ ਦੀ ਜਗ੍ਹਾ ਵਿੱਚੋਂ ਆਤਮਾ ਰੂਪੀ ਸ਼ਿਕਾਰ ਨੂੰ ਪਾਪ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ। ਮ੍ਰਿਗ ਪਕਰੇ ਘਰ ਆਣੇ ਹਾਟ, ਚੁੱਖ ਚੁੱਖ ਲੇ ਗਏ ਬਾਂਢੇ ਬਾਟ। ਜਿਸ ਵੇਲੇ ਸੰਸਾਰ ਵੱਲੋਂ ਹਾਟ ਹੁੰਦਾ ਹਟਾ ਕੇ, ਕਾਮ ਆਦਿਕ ਹਿਰਨ ਫੜ ਕੇ ਸਰੀਰ ਘਰ ਵਿੱਚ ਆਉਣੇ ਭਾਵ ਲਿਆਂਦੇ, ਤਾਂ ਵਾਂਢੇ ਹੁੰਦਾ। ਵਾਂਢੇ ਜਿਹੜਾ ਪ੍ਰਦੇਸ਼ ਬਾਟ, ਰਸਤੇ ਵਿੱਚ ਜੋ ਦੈਵੀ ਸੰਪਦਾ ਦੇ ਗੁਣ ਗਏ ਹੋਏ ਸਨ, ਉਹ ਜਿਸ ਵੇਲੇ ਆਏ ਤਾਂ ਉਹ ਕਾਮ ਆਦਿਕ ਦੁਸ਼ਮਣਾਂ ਨੂੰ ਚੁੱਕ ਚੁੱਕ ਕੇ ਰੰਚਕ ਰੰਚਕ ਭਾਵ ਕੀਮਾ ਕੀਮਾ ਕਰਕੇ ਬਾਟ ਵੰਡੀਆਂ ਪਾ ਕੇ ਲੈ ਗਏ। ਕਾਮ ਨੂੰ ਅਸੀਂ ਵਸਤੂ ਵਿਚਾਰ ਨਾਲ ਜਿੱਤ ਲਿਆ, ਕ੍ਰੋਧ ਨੂੰ ਖੇਮਾ ਨਾਲ ਜਿੱਤ ਲਿਆ, ਲੋਭ ਨੂੰ ਸੰਤੋਖ ਨਾਲ ਜਿੱਤ ਲਿਆ, ਸੋ ਮੋਹ ਨੂੰ ਵਿਵੇਕ ਦੇ ਨਾਲ ਜਿੱਤ ਲਿਆ, ਅਤੇ ਹੰਕਾਰ ਨੂੰ ਧੀਰਜ ਦੇ ਨਾਲ ਧੀਰਜ ਲੈ ਕੇ ਖਾ ਗਿਆ। ਇਸ ਕਰਕੇ ਇਸ ਤਰ੍ਹਾਂ ਦੇ ਸ਼ਿਕਾਰ ਖੇਡਣ ਦੀ ਸਾਰੀ ਗੱਲ ਸੁਣ ਕੇ ਰਾਜੇ ਦਾ ਜਿੱਤ ਬਹੁਤ ਪ੍ਰਸੰਨ ਹੋਇਆ। ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਇਸ ਤਰ੍ਹਾਂ ਸ਼ਿਕਾਰ ਖੇਡਣਾ ਆਪ ਜੀ ਨੂੰ ਕਿਸਨੇ ਦੱਸਿਆ? ਇਹੋ ਅਹੇਰਾ ਕੀਨੋ ਦਾਨ ਨਾਨਕ ਕਹਿ ਕਰ ਕੇਵਲ ਨਾਮ। ਮਹਾਰਾਜ ਕਹਿੰਦੇ ਇਸ ਤਰ੍ਹਾਂ ਦਾ ਹੇਰਾ ਜਾਂ ਸ਼ਿਕਾਰ ਖੇਡਣਾ ਸਾਨੂੰ ਗੁਰੂ ਰਾਮਦਾਸ ਸਾਹਿਬ ਨੇ ਦਾਨ ਹੁੰਦਾ ਜਨਾਉਣਾ ਕੀਤਾ। ਸਤਿਗੁਰੂ ਕਥਨ ਕਰਦੇ ਇਸੇ ਕਰਕੇ ਹੁਣ ਮੈਂ ਅੰਤਕਰਨ ਰੂਪ ਘਰ ਵਿੱਚ ਕੇਵਲ ਨਾਮ ਹੀ ਵੱਸਦਾ ਮੇਰੇ ਬਸ, ਔਰ ਗੁਰੂ ਨਾਨਕ ਦੇ ਘਰ ਵਿੱਚ ਕੇਵਲ ਨਾਮ ਹੀ ਹੈ ਬਸ, ਇਹੀ ਵੱਡੀ ਚੀਜ਼ ਹੁੰਦੀ ਹੈ। ਪੈਰੋਂ ਮਹੱਲਾ ਪੰਜਵਾ, ਜੇ ਸੌ ਲੋਚ ਲੋਚ ਖਾਵ ਆਇਆ, ਸਾਕਤ ਹਰ ਹਰ ਚੀਤ ਨਯਾ ਆਇਆ। ਮਹਾਰਾਜ ਇਹ ਜੀਵ ਜੰਮਦਾ ਮਰਦਾ ਕਿਉਂ ਹੈ, ਇਹਦੇ ਜਨਮ ਮਰਨ ਦੀ ਨਿਵਿਰਤੀ ਕਿਵੇਂ ਹੁੰਦੀ ਹੈ? ਮਹਾਰਾਜ ਕਹਿੰਦੇ ਸਾਕਤਾਂ ਦੇ ਸੰਗ ਕਰਕੇ ਜਨਮ ਮਰਨ ਦੀ ਨਿਵਿਰਤੀ, ਸੋ ਜਨਮ ਮਰਨ ਦੀ ਜਿਹੜੀ ਪ੍ਰਾਪਤੀ ਹੁੰਦੀ ਜੀਵ ਨੂੰ। ਇਹ ਸੰਤ ਸੰਗ ਜਿਹੜਾ ਕਰਨਾ ਨਾ, ਸਤਸੰਗ ਵਿੱਚ ਬੈਠਣਾ ਮਹਾਂਪੁਰਖਾਂ ਦੇ ਕੋਲ, ਗੁਰੂ ਦੇ ਕੋਲ, ਸਤਸੰਗ ਦੇ ਕਰਨ ਨਾਲ ਜਨਮ ਮਰਨ ਦੀ ਨਿਵਿਰਤੀ ਹੁੰਦੀ ਹੈ। ਸਾਕਤਾਂ ਦੇ ਲੱਛਣ ਕੀ ਨੇ? ਕਹਿੰਦੇ ਸਾਕਤ ਕਿਹਨੂੰ ਕਹਿੰਦੇ ਨੇ? ਜੇ ਸੌ ਲੋਚ ਲੋਚ ਖਾਵ ਆਇਆ, ਸਾਕਤ ਹਰ ਹਰ ਚੀਤ ਨਾ ਆਇਆ। ਕਹਿੰਦੇ ਜੇ ਸੌ ਭਾਵ ਸੈਂਕੜੇ ਪਦਾਰਥ ਵੀ ਚਾਹ ਚਾਹ ਕੇ ਖਵਾਉਣਾ ਕਰੀਏ ਨਾ, ਲੋਚ ਹੁੰਦਾ ਬੁੱਧੀ ਵਿੱਚ, ਲੋਚ ਹੁੰਦਾ ਚਾਹ ਉਤਸ਼ਾਹ ਨਾਲ ਵੀ, ਸੌ ਹੁੰਦਾ ਸੈਂਕੜੇ ਪਦਾਰਥ ਬਣਾ ਕੇ ਖਵਾਉਣਾ ਕਰੀਏ, ਤਾਂ ਵੀ ਸਾਕਤ ਦੁਸ਼ਟ ਬੰਦੇ ਨੂੰ ਹਰ ਹਰ ਦਾ ਨਾਮ ਚੇਤੇ ਨਹੀਂ ਆਉਂਦਾ। ਕਬੀਰ, ਸਾਕਤ ਐਸਾ ਹੈ ਜੈਸੀ ਲਸਣ ਕੀ ਖਾਨ, ਕੋਨੇ ਬੈਠੇ ਖਾਈਐ ਪ੍ਰਗਟ ਹੋਏ ਨਿਦਾਨ। ਕਬੀਰ, ਸਾਕਤ ਤੇ ਸੂਕਰ ਭਲਾ, ਰੱਖ ਹੈ ਅੱਛਾ ਗਾਉਂ, ਉਹ ਸਾਕਤ ਬੱਪਰਾ ਮਰ ਗਿਆ ਕੋਈ ਨਾ ਲੈ ਹੈ ਨਾਉ। ਇਸ ਕਰਕੇ ਸੰਤ ਜਨਾ ਕੀ ਲੇਹੋ ਮੱਤੇ, ਸਾਧ ਸੰਗ ਪਾਵੋ ਪਰਮ ਗਤੇ ਰਹਾਓ। ਸਤਸੰਗਤ ਵਿੱਚ ਜਾ ਕੇ ਸੰਤ ਜਿਨ੍ਹਾਂ ਦੀ ਮੱਤੇ ਹੁੰਦੀ ਸਿੱਖਿਆ ਲਓ, ਤਾਂ ਹੀ ਪਰਮ ਗਤੀ ਨੂੰ ਪਾਉਣਾ ਕਰੋਗੇ। ਗੁਰਸਿੱਖਿਆ ਪ੍ਰਾਪਤ ਕਰੋ, ਸੰਗਤ ਜਾਓ, ਉੱਥੇ ਗੁਰਮੁਖਾਂ ਦੀ ਗਾਂ ਸੰਗਤ ਕਰੋ। ਜਨਮ ਮਰਨ ਦੀ ਨਿਵਿਰਤੀ ਦਾ ਅਤੇ ਪ੍ਰਭੂ ਦੀ ਪ੍ਰਾਪਤੀ ਦਾ ਸਾਧਨ ਸਤਸੰਗਤ ਹੀ ਹੈ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਨੀਤਾ। ਪਾਥਰ ਕਾ ਬਹੁ ਨੀਰ ਪਵਾਇਆ, ਨਹਿ ਭੀਗੈ ਅਧ ਕੇ ਸੂਕਾਇਆ। ਜੇ ਪੱਥਰ ਨੂੰ ਬਹੁਤਾ ਸਾਰਾ ਜਲ ਪਵਾਇਆ ਜਾਵੇ, ਤਾਂ ਬਹੁਤਾ ਚਿਰ ਪਾਣੀ ਵਿੱਚ ਪਾਇਆ ਜਾਵੇ, ਤਾਂ ਵੀ ਉਹ ਭਿੱਜਦਾ ਨਹੀਂ, ਬਹੁਤਾ ਸੁੱਕਾ ਹੀ ਰਹਿੰਦਾ। ਜਲ ਮੈਂ ਕੇਤਾ ਰਾਖੀਐ ਅਬ ਅੰਤਰ ਸੂਕਾ। ਇਉਂ ਹੀ ਪੱਥਰ ਵਾਂਗੂ ਜਿਹੜੇ ਕਠੋਰ ਦਿਲ ਵਾਲੇ ਆ ਨਾ ਸਾਕਤ ਬੰਦੇ, ਉਹਨੂੰ ਚਾਹੇ ਬਹੁਤ ਸਾਰਾ ਨਾਮ ਰੂਪੀ ਜਲ ਵੀ ਪਾਉਣਾ ਕਰੀਏ, ਨਾਮ ਦਾ ਉਪਦੇਸ਼ ਚਾਹੇ ਕਿੰਨਾ ਦਿੰਦੇ ਰਹੀਏ, ਤਾਂ ਵੀ ਉਹ ਅੰਤਹ ਕਰ ਨਹੀਂ ਭੇਜਦਾ, ਉਹਦਾ ਸੁੱਕਾ ਹੀ ਰਹਿੰਦਾ। ਕਾਟ ਸ਼ਾਸਤਰ ਮੂਰਖ ਹੈ ਸੁਨਾਇਆ, ਜੈਸੇ ਦਹਿ ਦਿਸ ਪਵਨ ਚੁਲਾਇਆ। 1137 ਅੰਗ ਤੇ ਫਰਮਾਉਂਦੇ ਹੈ, ਮੂਰਖ ਮਨੁੱਖ ਨੂੰ ਜੇ 6 ਸ਼ਾਸਤਰਾਂ ਦਾ ਉਪਦੇਸ਼ ਵੀ ਸੁਣਾਉਣਾ ਨਾ, ਇਸ ਤਰ੍ਹਾਂ ਹੈ ਜਿਵੇਂ ਦਸੋ ਦਿਸ਼ਾ 'ਚ ਹਵਾ ਦਾ ਝੂਲਣਾ ਹੁੰਦਾ, ਇੱਕ ਪਾਸਿਓਂ ਹਵਾ ਦਾ ਬੁੱਲਾ ਆਉਂਦਾ, ਦੂਜੇ ਪਾਸੇ ਨਿਕਲ ਜਾਂਦਾ। ਐਵੇਂ ਜਿਹੜਾ ਇਹ ਮੂਰਖ ਬੰਦਾ ਨਾ, ਇੱਕ ਕੰਨ 6 ਸ਼ਾਸਤਰ ਦਾ ਉਪਦੇਸ਼ ਸੁਣਦਾ, ਦੂਜੇ ਕੰਨ ਕੱਢ ਦਿੰਦਾ। ਮਹਾਰਾਜ ਕਬੀਰ ਦੀ ਰਸਨਾ ਦੁਆਰਾ ਫਰਮਾਉਂਦੇ ਆ, ਕਹਾਂ ਸਵਾਨ ਕਹੋ ਸਿਮਰਤ ਸੁਣਾਏ। ਉਹ ਕੁੱਤੇ ਨੂੰ ਜੇ ਸਿਮਰਤ ਸੁਣਾਉਣ ਲੱਗ ਜਾਈਏ, ਉਹ ਕਿਤੇ ਸੁਣਦਾ? ਕਹਾਂ ਸਾਕਤ ਪੈ ਹਰ ਗੁਣ ਗਾਏ। ਸਾਕਤ ਬੰਦੇ ਕੋਲ ਹਰੀ ਦੇ ਗੁਣ ਗਾਉਣੇ ਨਹੀਂ ਪਾਉਂਦੇ। ਕਬੀਰ, ਸਾਚਾ ਸਤਿਗੁਰ ਕਿਆ ਕਰੈ ਜਾਉ ਸਿੱਖਾਂ ਮੈਂ ਚੂਕ, ਅੰਧੇ ਇੱਕ ਨਾ ਲਾਗੇ ਜਿਉਂ ਬਾਂਸ ਵਜਾਈਆ ਫੂਕ। ਬਿਨ ਕਣ ਖਲਹਾਨ ਜੈਸੇ ਗਾਹ ਨਾ ਪਾਇਆ। ਜਿਵੇਂ ਕਣ ਹੁੰਦਾ ਕਣਕ ਤੋਂ ਬਿਨਾਂ ਖਲਹਾਨ ਖਲਵਾੜਿਆਂ ਨੂੰ, ਗਾਉਣ ਨਾਲ ਕੋਈ ਫਲ ਪ੍ਰਾਪਤ ਹੁੰਦਾ ਕਦੇ? ਸੋ ਇਸ ਕਰਕੇ ਇਹ ਜਿਹੜਾ ਹੈ ਨਾ, ਸੋ ਮੋਕਸ਼ ਰੂਪੀ ਮੁਕਤੀ ਰੂਪੀ ਕਣਕ ਤੋਂ ਬਿਨਾਂ ਫਜ਼ੂਲ ਸਾਧਨਾਂ ਦੇ ਕਰਨ ਨਾਲ ਕੋਈ ਫਲ ਪ੍ਰਾਪਤ ਨਹੀਂ ਹੁੰਦਾ। ਤਿਉਂ ਸਾਕਤ ਤੇ ਕੋ ਨਾ ਬਰਾਸਾ ਆਇਆ। ਫਰਮਾਉਂਦੇ ਹਨ ਸੋ ਪਾਵਨ ਬਚਨ, ਇਵੇਂ ਸਾਖਤਾਂ ਕੋਲੋਂ ਕੋਈ ਵੀ ਨਹੀਂ ਵਰੋ ਸਾਉਂਦਾ। ਮੁਕਤੀ ਦੀ ਪ੍ਰਾਪਤੀ ਰੂਪ ਇੱਛਾ ਨੂੰ ਕੋਈ ਪੂਰਾ ਨਹੀਂ ਕਰ ਸਕਦਾ, ਕਿਉਂਕਿ ਸਾਖਤਾਂ ਕੋਲੋਂ ਕਿਸੇ ਦਾ ਭਲਾ ਨਹੀਂ ਹੁੰਦਾ। ਤਿਤ ਹੀ ਲਾਗਾ ਜਿਤ ਕੋ ਲਾਇਆ, ਕਹੋ ਨਾਨਕ ਪਬ ਬਣਤ ਬਣਾਇਆ। ਮਹਾਰਾਜ ਕਥਨ ਕਰਦੇ ਕਰਮਾਂ ਅਨੁਸਾਰ ਵਾਹਿਗੁਰੂ ਨੇ ਜਿੱਧਰ ਕੋਈ ਲਾਇਆ ਉਸੇ ਪਾਸੇ ਲੱਗ ਰਿਹਾ, ਇਸ ਕਰਕੇ ਕਿਸੇ ਵਿੱਚ ਦੋਸ਼ ਨਹੀਂ, ਕਰਮਾਂ ਵਿੱਚ ਹੀ ਦੋਸ਼ ਹੁੰਦਾ। ਵਾਹਿਗੁਰੂ ਨੇ ਸਾਰਾ ਬਣਾਓ ਐਸਾ ਬਣਾਇਆ ਹੋਇਆ। ਭੈਰੋ ਮਹੱਲਾ ਪੰਜਵਾ, ਜੀਉ ਪ੍ਰਾਣ ਜਿਨ ਰਚਿਓ ਸਰੀਰ, ਜਿਨ੍ਹਾਂ ਉਹ ਪਾਏ ਤਿਸ ਕੋ ਪੀਰ। ਜਿਸ ਪਰਮੇਸ਼ੁਰ ਨੇ ਸਰੀਰ ਨੂੰ ਰਚ ਕੇ ਵਿੱਚ ਜੀਵ ਅਤੇ ਪ੍ਰਾਣਾਂ ਨੂੰ ਟਿਕਾਇਆ, ਜਿਹਨੇ ਜੀਵਾਂ ਨੂੰ ਪੈਦਾ ਕੀਤਾ ਉਹਨੇ ਆਪਣਾ ਪੀਰ ਗੁਰੂ ਬਣਾ, ਉਸੇ ਨੂੰ ਆਪਣਾ ਗੁਰੂ ਬਣਾ। ਸੋ ਜਿਹਨੇ ਜੀਵ ਲਈ ਪ੍ਰਾਣਾਂ ਨੂੰ ਅਤੇ ਸਰੀਰ ਨੂੰ ਰਚਿਆ, ਜਿਹਨੇ ਜੀਵਾਂ ਨੂੰ ਪੈਦਾ ਕੀਤਾ ਉਸੇ ਨੂੰ ਇਹਨਾਂ ਦੀ ਪੀਰ ਪੀੜਾ ਅਰਥਾਤ ਪਾਲਣ ਦੀ ਚਿੰਤਾ। ਗੁਰ ਗੋਬਿੰਦ ਜੀ ਕਹਿ ਕਾਮ ਹਲਤ ਪਲਤ ਜਾ ਕੀ ਸਦ ਛਾਮ ਰਹਾਓ। ਗੁਰਾਂ ਦੁਆਰੇ ਗੋਬਿੰਦ ਦਾ ਨਾਮ ਜਪਿਆ ਹੋਇਆ ਜੀ ਦੇ ਕੰਮ ਆਉਣ ਵਾਲਾ ਹੈ। ਲੋਕ ਪ੍ਰਲੋਕ ਵਿੱਚ ਜਿਹਦੀ ਸਦਾ ਸਾਰਿਆਂ ਨੂੰ ਛਾਇਆ ਸੱਤਾ ਹੈ। ਪ੍ਰਭ ਆਰਾਧਨ ਨਿਰਮਲ ਰੀਤ, ਸਾਧ ਸੰਗ ਬਿਨਸੀ ਵਿਪਰੀਤ। ਜੋ ਵਾਹਿਗੁਰੂ ਦੇ ਨਾਮਾਂ ਦਾ ਆਰਾਧਨ ਹੈ, ਇਹੋ ਇੱਕ ਨਿਰਮਲ ਰੀਤੀ ਹੈ। ਸਤਸੰਗਤ ਦੇ ਕਰਨ ਨਾਲ ਸਾਡੀ ਵਿਪਰੀਤ ਭਾਵਨਾ ਬਿਨਸੀ ਭਾਵ ਨਾਸ ਹੋ ਗਈ। ਮੀਤ ਹੀਤ ਧਨ ਨਹਿ ਪਾਰਨਾ, ਧਨ ਧਨ ਮੇਰੇ ਨਾਰਾਇਣਾ। ਭਾਵੇਂ ਕੋਈ ਮਿੱਤਰ ਹੈ, ਭਾਵੇਂ ਕੋਈ ਹੇਤੂ ਹੈ, ਅਤੇ ਧਨ ਆਦਿ ਕੋਈ ਵੀ ਪਾਰਨਾ ਆਸਰਾ ਰੂਪ ਨਹੀਂ ਹੈ ਇਹਨਾਂ 'ਚ। ਮੇਰੇ ਮਨ ਵਿੱਚ ਜਿਹਦਾ ਆਸਰਾ ਉਹ ਨਰਾਇਣ ਧਨ ਹੈ, ਧਨ ਤਾਂ ਯੋਗ ਹੈ ਉਹ। ਨਾਨਕ ਬੋਲੇ ਅੰਮ੍ਰਿਤ ਬਾਣੀ, ਏਕ ਬਿਨਾ ਦੂਜਾ ਨਹੀਂ ਜਾਣੀ। ਸਤਿਗੁਰੂ ਕਥਨ ਕਰਦੇ, ਅਸੀਂ ਤਾਂ ਇੱਕ ਨਾਮ ਅੰਮ੍ਰਿਤ ਬਾਣੀ ਬੋਲਦੇ ਹਾਂ, ਇੱਕ ਤੋਂ ਬਿਨਾਂ ਫਿਰ ਦੂਜੇ ਹੋਰ ਕਿਸੇ ਨੂੰ ਅਸੀਂ ਜਾਣਦੇ ਨਹੀਂ। ਭੈਰੋ ਮਹੱਲਾ ਪੰਜਵਾ, ਆਗੈ ਦਈਓ ਪਾਛੈ ਨਾਰਾਇਣ, ਮੱਧ ਭਾਗ ਹਰ ਪ੍ਰੇਮ ਰਸਾਇਣ। ਸੋ ਇਸ ਪ੍ਰਕਾਰ ਜੋ ਨਾਰਾਇਣ ਆਗੈ ਭਾਵ ਪਹਿਲੇ ਆਦਿ ਵਿੱਚ ਸਭ ਦਾ ਦਈਓ ਪ੍ਰੇਰਕ ਸੀ, ਪਾਛੈ ਅੰਤ ਨੂੰ ਸਭ ਦਾ ਪ੍ਰੇਰਕ ਹੋਵੇਗਾ। ਮੱਧ ਭਾਗ ਹੁੰਦਾ ਵਰਤਮਾਨ ਸਮੇਂ ਵਿੱਚ ਜੋ ਹਰੀ ਸਭ ਦਾ ਪ੍ਰੇਰਕ ਹੈ। ਸੋ ਉਸ ਰਸਾਇਣ ਰਸਾਂ ਦੇ ਘਰ ਹਰੀ ਵਿੱਚ ਤੂੰ ਪ੍ਰੇਮ ਕਰ। ਪ੍ਰਭੂ ਹਮਾਰਾ ਸ਼ਾਸਤਰ ਸਾਉਣ, ਸੁਖ ਸਹਿਜ ਆਨੰਦ ਗ੍ਰਹਿ ਭਾਉਣ ਰਹਾਓ। ਉਹ ਵਾਹਿਗੁਰੂ ਸਾਡਾ ਸ਼ਾਸਤਰ ਸਾਉਣ ਜੋਤ ਸ਼ਾਸਤਰ ਹੈ। ਸ਼ਾਸਤਰ ਵੀ ਉਹੀ ਹੈ, ਸਾਉਣ ਸ਼ਗਨ ਵੀ ਉਹੀ ਹੈ। ਅਚੁੱਤ ਸੁਖ ਦੇ ਆਨੰਦ ਦਾ ਘਰ ਵੀ ਵਾਹਿਗੁਰੂ ਹੈ, ਉਸ ਵਿੱਚ ਅਸਾਂ ਨੇ ਭਾਉਣ ਹੁੰਦਾ ਭਵਨ ਬਣਾਇਆ ਘਰ। ਸੋ ਇਸ ਤਰ੍ਹਾਂ ਮਹਾਰਾਜ ਪਾਵਨ ਬਚਨ ਫਰਮਾਉਂਦੇ ਨੇ ਕਿ ਭਾਉਣ ਹੁੰਦਾ ਸੰਸਾਰ ਵਿੱਚ ਚੁੱਤ ਸੁੱਖ ਦੇ ਆਨੰਦ ਦਾ ਘਰ ਹੋਏ ਹਾਂ ਅਸੀਂ। ਜਿਸ ਵੇਲੇ ਚੁੱਤ ਸੁੱਖ ਦੇ ਆਨੰਦ ਦਾ ਘਰ ਹੋਏ ਤਾਂ ਕੋਈ ਭਾਉਣ ਡਰ ਨਾ ਰਿਹਾ। ਭਾਵ ਭਾਉਣ ਘਰ ਦੇ ਭਾਉਣ ਹੁੰਦਾ ਬਾਹਰ ਦੋਹਾਂ ਥਾਵਾਂ ਪਰ ਸਹਿਜੀ ਸੁੱਖ ਆਨੰਦ ਰਿਹਾ, ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਰਸਨਾ ਨਾਮ ਕਰਨ ਸੁਣ ਜੀਵੇ, ਪ੍ਰਭ ਸਿਮਰ ਸਿਮਰ ਅਮਰ ਥਿਰ ਥੀਵੇ। ਗੁਰਮੁਖ ਜਨ ਰਸਨਾ ਨਾਲ ਨਾਮ ਜਪ ਕੇ ਅਤੇ ਕਰਨ ਹੁੰਦਾ ਕੰਨਾਂ ਨਾਲ ਸੁਣ ਕੇ ਨਾਮ ਨੂੰ ਫਿਰ ਜਿਉਂਦੇ ਆ। ਪ੍ਰਭੂ ਨੂੰ ਸਿਮਰ ਸਿਮਰ ਕੇ, ਸਿਮਰਨਯੋਗ ਵਾਹਿਗੁਰੂ ਨੂੰ ਸਿਮਰ ਕੇ ਅਮਰ ਤੇ ਅਚਲ ਥੀਵੇ ਹੁੰਦੇ ਨੇ। ਜਨਮ ਜਨਮ ਕੇ ਦੁੱਖ ਨਿਵਾਰੇ, ਅਨਹਦ ਸ਼ਬਦ ਵੱਜੇ ਦਰਬਾਰੇ। ਜਿਸ ਵੇਲੇ ਸਤਸੰਗ ਦਰਬਾਰ ਵਿੱਚ ਬੈਠ ਕੇ ਅਨਹਦ ਇੱਕ ਰਸ ਬਾਣੀ ਦੇ ਸ਼ਬਦ, ਨਾਮਾਂ ਦੇ ਸ਼ਬਦ ਵੱਜੇ ਉਚਾਰੇ ਤਾਂ ਜਨਮਾਂ ਜਨਮਾਂਤਰਾਂ ਦੇ ਦੁੱਖ ਦੂਰ ਕਰ ਦਿੱਤੇ। ਕਰ ਕਿਰਪਾ ਪ੍ਰਭ ਲੀਏ ਮਿਲਾਏ, ਨਾਨਕ ਪ੍ਰਭ ਸਰਣਾਗਤ ਆਏ। ਮਹਾਰਾਜ ਕਥਨ ਕਰਦੇ ਜੋ ਵਾਹਿਗੁਰੂ ਦੀ ਸ਼ਰਨ ਵਿੱਚ ਆ ਕੇ ਪ੍ਰਾਪਤ ਹੋਇਆ ਉਹਨਾਂ ਨੂੰ ਵਾਹਿਗੁਰੂ ਨੇ ਕਿਰਪਾ ਦ੍ਰਿਸ਼ਟੀ ਕਰਕੇ ਆਪਣੇ ਨਾਲ ਮਿਲਾ ਲਿਆ। ਭੈਰੋ ਮਹੱਲਾ ਪੰਜਵਾ, ਕੋਟ ਮਨੋਰਥ ਆਵੈ ਹਾਥ, ਜਮ ਮਾਰਕ ਕੈ ਸੰਗੀ ਪਾਥ। ਪੰਜਵੇਂ ਪਾਤਸ਼ਾਹ ਫਰਮਾਉਂਦੇ ਭੈਰੋ ਰਾਗ ਨਾਮ ਜਪਣ ਕਰਕੇ ਕਰੋੜਾਂ ਸੰਕਲਪਾਂ ਦੇ ਫਲ ਹੱਥ 'ਚ ਆ ਕੇ ਪ੍ਰਾਪਤ ਹੁੰਦੇ ਆ, ਅਤੇ ਜਮ ਰਸਤੇ ਵਿੱਚ ਜੀਵ ਦਾ ਸੰਗੀ ਹੋ ਕੇ ਪਾਂਥ ਭਾਵ ਰੱਖਿਆ ਕਰਦਾ। ਇਸ ਪ੍ਰਕਾਰ ਮਹਾਰਾਜ ਫਰਮਾਉਂਦੇ ਹਨ ਬਚਨ, ਗੰਗਾ ਜਲ ਗੁਰ ਗੋਬਿੰਦ ਨਾਮ। ਗੁਰ ਪੂਜਨੀਕ ਗੋਬਿੰਦ ਦਾ ਨਾਮ ਗੰਗਾ ਜਲ ਹੈ, ਗੰਗਾ ਜਲ ਵਾਂਗ ਮਨ ਨੂੰ ਨਿਰਮਲ ਕਰਨ ਵਾਲਾ ਹੈ। ਗੁਰਾਂ ਦੁਆਰੇ ਗੋਬਿੰਦ ਦਾ ਨਾਮ ਜਪਿਆ ਹੋਇਆ ਗੰਗਾ ਭਾਵ ਵਿਅਕਤੀ ਨੂੰ ਜਲ ਸਮਾਨ ਸ਼ੀਤਲ ਕਰਨ ਵਾਲਾ ਹੈ। ਜੋ ਸਿਮਰੈ ਤਿਸ ਕੀ ਗਤ ਹੋਵੈ, ਪੀਵਤ ਬਹੁੜ ਨਾ ਜੋਨ ਭਰਮਾਮ ਰਹਾਓ। ਜਿਹੜਾ ਜੀਵ ਗੋਬਿੰਦ ਨਾਮ ਨੂੰ ਸਿਮਰਦਾ ਉਹਦੀ ਕਲਿਆਣ ਹੁੰਦੀ। ਗੋਬਿੰਦ ਨਾਮ ਨੂੰ ਪੀਵਤ ਹੁੰਦਾ ਹਿਰਦੇ 'ਚ ਧਾਰਨ ਵਾਲਾ ਜੀਵ ਫਿਰ ਜੂਨੀਆਂ 'ਚ ਨਹੀਂ ਪਾਉਂਦਾ, ਵਿਸ਼ਰਾਮ ਦੇ ਕੇ ਫਰਮਾਉਂਦੇ ਆ। ਪੂਜਾ ਜਾਪ ਤਾਪ ਇਸ਼ਨਾਨ, ਸਿਮਰਤ ਨਾਮ ਭਏ ਨਿਹ ਕਾਮ। ਉਹ ਜੀਵ ਨੇ ਪੂਜਾ ਜਪ ਤਪਾਤ ਇਸ਼ਨਾਨ ਆਦਿਕ ਸਾਰੇ ਕਰਮ ਕਰ ਲਏ ਹਨ। ਜੋ ਜੀਵ ਨਿਹ ਕਾਮ ਨਿਸ਼ਕਾਮ ਹੋ ਕੇ ਨਾਮ ਸਿਮਰਦਾ, ਰਾਜਮਾਲ ਸਾਧਨ ਦਰਬਾਰ, ਸਿਮਰਤ ਨਾਮ ਪੂਰਨ ਆਚਾਰ। ਜੋ ਨਾਮ ਨੂੰ ਸਿਮਰਦੇ ਰਹਿੰਦੇ ਆ ਉਹਨਾਂ ਦੇ ਸਾਧਨ ਹੁੰਦਾ ਘਰ ਮਾਲ ਨਾਲ ਭਰੇ ਰਹਿੰਦੇ ਆ, ਅਤੇ ਰਾਜ ਦਰਬਾਰ ਦੇ ਵਿੱਚ ਜੋ ਆਚਾਰ ਕਰਤੱਵ ਕੰਮ ਹਨ ਉਹ ਆਪੇ ਹੀ ਪੂਰੇ ਹੋ ਜਾਂਦੇ ਆ। ਨਾਨਕ ਦਾਸ ਇਹੋ ਕੀਆ ਵੀ ਚਾਰ, ਬਿਨ ਹਰ ਨਾਮ ਮਿਥਿਆ ਸਭ ਚਾਰ। ਮਹਾਰਾਜ ਕਥਨ ਕਰਦੇ ਆ, ਮੈਂ ਦਾਸ ਨੇ ਤਾਂ ਇਹ ਵਿਚਾਰ ਕੀਤਾ ਕਿ ਹਰੀ ਨਾਮ ਤੋਂ ਬਿਨਾਂ ਸਾਰੇ ਮਿਥਿਆ, ਝੂਠੇ ਪਦਾਰਥ ਹੈ, ਛਾਰ ਹੁੰਦਾ ਸਵਾਹ ਰੂਪ ਨੇ। ਇਸ ਕਰਕੇ ਇਹਦੇ ਵਿੱਚ ਨਾਮ ਹੀ ਸਾਰਿਆਂ ਨਾਲੋਂ ਸ਼੍ਰੋਮਣੀ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ।
ਵਾਹਿਗੁਰੂ ਵਾਹਿ